ਸਤਿਗੁਰਾਂ ਦੀ ਨਿੱਘੀ ਪਾਵਨ ਗੋਦ ਦਾ ਰੰਗਰਸ ਮਾਨ ਰਹੀ ਗੁਰੂ ਰੂਪ ਸਤ ਸੰਗਤ ਜੀ ਫਤਿਹ ਦੀ ਸਾਂਝ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਵਿਸ਼ਾ ਹੈ ਸ਼ਬਦ। ਗੁਰਮੁਖ ਪਿਆਰੇ ਬਾਊ ਜੀਆਂ ਨੇ ਇਸ ਮਹੱਤਵਪੂਰਨ ਵਿਸ਼ੇ 'ਤੇ 9 ਭਾਗਾਂ ਦੀ ਲੜੀ ਲਿਖੀ ਹੈ, ਜਿਸ ਵਿੱਚੋਂ 3 ਭਾਗ ਨਾਲ ਆਪਾਂ ਸਾਂਝ ਕਰਾਂਗੇ। ਆਓ ਸਾਰੇ ਪਿਆਰ ਅਤੇ ਇਕਾਗਰਤਾ ਨਾਲ ਸਰਵਣ ਕਰੀਏ। ਪਿਛਲੇ ਲੇਖਾਂ ਵਿੱਚ ਸ਼ਬਦ ਅਤੇ ਸ਼ਬਦ ਸੁਰਤ ਮਾਰਗ ਪ੍ਰਥਾਏ ਵਿਚਾਰ ਹੋ ਚੁੱਕੀ ਹੈ। ਸਾਡੀ ਆਤਮਕ ਮੰਜ਼ਿਲ ਸ਼ਬਦ ਸੁਰਤ ਲਿਵਲੀਨ ਹੈ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਸ਼ਬਦ ਸੁਰਤ ਲਿਵ ਅਲਖ ਲਿਖਾਏ, ਸ਼ਬਦ ਸੁਰਤ ਲਿਵ ਗੁਰਸਿੱਖ ਸੰਦ ਮਿਲੇ, ਸੋਹੰਗ ਹੰਸੋ ਏਕ ਮੇਕ ਆਪਾ ਆਪ ਚੀਨ ਹੈ। ਸ਼ਬਦ ਸੁਰਤ ਲਿਵਲੀਨ ਪਰਬੀਨ ਪਏ, ਪੂਰਨ ਬ੍ਰਹਮ ਏਕੈ ਏਕ ਪਹਿਚਾਨੀਏ। ਸ਼ਬਦ ਸੁਰਤ ਲਿਵਲੀਨ ਦੀ ਉੱਚੀ ਸੁੱਚੀ ਮੰਜ਼ਿਲ ਤੱਕ ਪਹੁੰਚਣ ਲਈ ਜਗਿਆਸੂ ਨੂੰ ਲਗਾਤਾਰ ਸਾਧ ਸੰਗਤ ਵਿੱਚ ਸ਼ਬਦ ਸੁਰਤ ਦੀ ਕਮਾਈ ਕਰਨ ਦੀ ਲੋੜ ਹੈ। ਇਹ ਕਮਾਈ ਅਤਿਅੰਤ ਲੰਬੀ ਅਤੇ ਕਠਿਨ ਹੋਣ ਕਾਰਨ ਕੋਈ ਵਿਰਲਾ ਹੀ ਇਸ ਕਠਿਨ ਸਾਧਨਾ ਨੂੰ ਕਾਲਦਾ ਅਤੇ ਅਪਣਾਉਂਦਾ ਹੈ। ਅੰਦਿਨ ਭਗਤ ਗੁਰ ਸ਼ਬਦੀ ਹੋਏ, ਗੁਰਮਤ ਵਿਰਲਾ ਬੂਝੈ ਕੋਏ। ਤੇਰੇ ਦਰਸ਼ਨ ਕੋ ਕੇਤੀ ਬਿਲਾਏ, ਵਿਰਲਾ ਕੋ ਚੀਨਸ ਗੁਰ ਸ਼ਬਦ ਮਿਲਾਏ। ਰਾਗ ਨਾਦ ਸਭ ਕੋ ਸੁਣੈ, ਸ਼ਬਦ ਸੁਰਤ ਸਮਝੈ ਵਿਰਲੋਈ। ਅਨੇਕਾਂ ਜਨਮਾਂ ਵਿੱਚ ਭਟਕਣ ਤੋਂ ਬਾਅਦ ਸਾਨੂੰ ਮਨੁੱਖਾ ਦੇਈ ਮਿਲੀ ਹੈ। ਹਾਂਜੀ, ਅਨੇਕਾਂ ਜਨਮਾਂ ਵਿੱਚ ਭਟਕਣ ਤੋਂ ਬਾਅਦ ਸਾਨੂੰ ਇਹ ਮਨੁੱਖਾ ਦੇਈ ਮਿਲੀ ਹੈ, ਤੇ ਕੇਵਲ ਮਨੁੱਖਾ ਦੇਈ ਵਿੱਚ ਹੀ ਪ੍ਰਭੂ ਨਾਲ ਮਿਲਾਪ ਹੋ ਸਕਦਾ ਹੈ ਤੇ ਆਵਾਗਮਨ ਦਾ ਚੱਕਰ ਮੁੱਕਦਾ ਹੈ। ਸ਼ਬਦ ਸੁਰਤ ਦੀ ਕਮਾਈ ਤੋਂ ਬਗੈਰ ਪ੍ਰਭੂ ਨਾਲ ਮਿਲਾਪ ਨਹੀਂ ਹੋ ਸਕਦਾ। ਸ਼ਬਦ ਸੁਰਤ ਦੀ ਕਮਾਈ ਤੋਂ ਬਗੈਰ ਪ੍ਰਭੂ ਨਾਲ ਮਿਲਾਪ ਨਹੀਂ ਹੋ ਸਕਦਾ। ਇਸ ਲਈ ਸ਼ਬਦ ਸੁਰਤ ਦੀ ਕਮਾਈ ਕਰਨੀ ਹੀ ਇਨਸਾਨ ਦਾ ਜੀਵਨ ਮਨੋਰਥ ਅਥਵਾ ਸ੍ਰੇਸ਼ਟ ਧਰਮ ਹੈ। ਇਸ ਵਿਚਾਰ ਦੀ ਗੁਰਬਾਣੀ ਇਉਂ ਪ੍ਰੋੜਤਾ ਕਰਦੀ ਹੈ, ਸ਼ਬਦ ਕਮਾਈਏ ਖਾਈਏ ਸਾਰ, ਇਸ ਜਗ ਮੈਂ ਸ਼ਬਦ ਕਰਨੀ ਹੈ ਸਾਰ, ਅੱਗੇ ਜਾਤ ਨਾ ਪੁੱਛੀਏ ਕਰਨੀ ਸ਼ਬਦ ਹੈ ਸਾਰ। ਇਸੇ ਲਈ ਗੁਰਬਾਣੀ ਵਿੱਚ ਸ਼ਬਦ ਦੇ ਪ੍ਰਕਾਸ਼ ਲਈ ਗੁਰੂ ਅੱਗੇ ਅਰਦਾਸ ਤੇ ਜੋਦੜੀ ਕਰਨ ਦੀ ਪ੍ਰੇਰਨਾ ਕੀਤੀ ਹੈ। ਗੁਰਬਾਣੀ ਵਿੱਚ ਸ਼ਬਦ ਦੇ ਪ੍ਰਕਾਸ਼ ਲਈ ਗੁਰੂ ਅੱਗੇ ਅਰਦਾਸ ਤੇ ਜੋਦੜੀ ਕਰਨ ਦੀ ਪ੍ਰੇਰਨਾ ਕੀਤੀ ਹੈ। ਗੁਰਦੇਵੋ ਸ਼ਬਦ ਸੁਭਾਏ, ਮੈਂ ਮੂੜ ਨਿਸਤਾਰੀਏ ਰਾਮ। ਪਿਛਲੇ ਲੇਖ ਵਿੱਚ ਦੱਸਿਆ ਜਾ ਚੁੱਕਾ ਹੈ ਕਿ ਭੈ ਭਾਵਨੀ ਬਿਸਮਾਦੀ ਸਿਫਤ ਇਲਾਹੀ ਪ੍ਰੇਮ ਹੀ ਸ਼ਬਦ ਸੁਰਤ ਦਾ ਅਦ੍ਰਿਸ਼ਟ ਤੇ ਸੂਖਮ ਮਾਰਗ ਹੈ। ਇਸ ਮਾਰਗ ਤੇ ਚੱਲਣ ਲਈ ਜਗਿਆਸੂ ਨੂੰ ਲਗਾਤਾਰ ਗੁਰ ਸ਼ਬਦ ਦੀ ਕਮਾਈ ਦੀ ਲੋੜ ਹੈ। ਗੁਰ ਸ਼ਬਦ ਦੀ ਕਮਾਈ ਦੇ ਮੂਲ ਅੰਗ ਜਾਂ ਪੱਖਾਂ ਦਾ ਹੇਠਾਂ ਦਿੱਤੇ ਜਾਂਦੇ ਹਨ। ਪਹਿਲਾ ਪੱਖ ਹੈ ਗੁਰ ਸ਼ਬਦ ਦੀ ਕਮਾਈ ਦਾ, ਗੁਰਬਾਣੀ ਦੇ ਅੰਤਰੀਵ ਭਾਵ ਸਮਝਣੇ। ਬਹੁਤ ਸਾਰੀਆਂ ਧਾਰਮਿਕ ਪੁਸਤਕਾਂ ਵਿੱਚ ਅਧਿਆਤਮਿਕ ਗਿਆਨ ਬਹੁਤ ਮੁਸ਼ਕਲ ਭਾਸ਼ਾ ਵਿੱਚ ਲਿਖਿਆ ਹੋਣ ਕਰਕੇ ਆਮ ਸਧਾਰਨ ਮਨੁੱਖ ਦੀ ਸਮਝ ਤੋਂ ਬਾਹਰ ਹੈ। ਇਸ ਲਈ ਧਰਮ ਕੇਵਲ ਗਿਆਨੀਆਂ, ਵਿਦਵਾਨਾਂ, ਫਿਲਾਸਫਰਾਂ ਅਤੇ ਪੜ੍ਹੇ ਲਿਖੇ ਲੋਕਾਂ ਵਿਚਕਾਰ ਵਾਦ ਵਿਵਾਦ ਦਾ ਵਿਸ਼ਾ ਹੀ ਬਣਿਆ ਹੋਇਆ ਹੈ। ਪਰ ਗੁਰੂ ਨਾਨਕ ਸਾਹਿਬ ਨੇ ਅਧਿਆਤਮਿਕ ਗਿਆਨ ਸਰਲ ਤੇ ਲੋਕ ਭਾਸ਼ਾ ਵਿੱਚ ਬਖਸ਼ਿਸ਼ ਕੀਤਾ ਤਾਂ ਕਿ ਸਧਾਰਨ ਇਨਸਾਨ ਵੀ ਆਪਣੇ ਜੀਵਨ ਮਨੋਰਥ ਨੂੰ ਸਮਝ ਕੇ ਅਥਵਾ ਸ਼ਬਦ ਸੁਰਤ ਦੀ ਕਮਾਈ ਕਰਕੇ ਆਪਣਾ ਜੀਵਨ ਸਫਲਾ ਕਰ ਸਕੇ। ਪਰ ਅਫਸੋਸ ਦੀ ਗੱਲ ਹੈ ਕਿ ਅਸੀਂ ਸਤਿਗੁਰਾਂ ਦੀ ਬਾਣੀ ਦੇ ਅੰਤਰੀ ਭਾਵਾਂ ਨੂੰ ਸਮਝ ਕੇ ਇਸ ਦਾ ਰਸ ਨਹੀਂ ਮਾਣਦੇ, ਸਗੋਂ ਇਸ ਦਾ ਬੇਧਿਆਨੇ ਪਾਠ ਕਰਕੇ ਸੰਤੁਸ਼ਟ ਹੋਏ ਬੈਠੇ ਹਾਂ। ਅਸੀਂ ਸਤਿਗੁਰਾਂ ਦੀ ਬਾਣੀ ਦੇ ਅੰਤਰੀ ਭਾਵਾਂ ਨੂੰ ਸਮਝ ਕੇ ਇਸ ਦਾ ਰਸ ਨਹੀਂ ਮਾਣਦੇ, ਸਗੋਂ ਇਸ ਦਾ ਬੇਧਿਆਨੇ ਪਾਠ ਕਰਕੇ ਸੰਤੁਸ਼ਟ ਹੋਏ ਬੈਠੇ ਹਾਂ। ਗੁਰਬਾਣੀ ਦੇ ਅਰਥ ਬੋਧ ਤੋਂ ਬਗੈਰ ਇਸ ਦੀ ਵਿਚਾਰ ਨਹੀਂ ਹੋ ਸਕਦੀ ਤੇ ਭਾਵ ਭਾਵਨੀ ਨਹੀਂ ਉਪਜ ਸਕਦੀ। ਅਰਥ ਬੋਧ ਤੋਂ ਬਗੈਰ ਗੁਰਬਾਣੀ ਦੇ ਅੰਤਰੀ ਭਾਵ ਸਮਝ ਕੇ ਮਨੁੱਖਾ ਜੀਵਨ ਸਫਲ ਕਰਨ ਲਈ ਗੁਰਮਤਿ ਵਿੱਚ ਇਉਂ ਪ੍ਰੇਰਨਾ ਕੀਤੀ ਗਈ ਹੈ। ਮਨ ਸਮਝਾਵਨ ਕਾਰਨੇ ਕਛੂਕ ਪੜੀਏ ਗਿਆਨ, ਗੁਰਮੁਖ ਜਨਮ ਸਕਾਰ ਥਾ ਗੁਰਬਾਣੀ ਪੜ ਸਮਝ ਸੁਨੇਹੀ। ਗੁਰਸਿੱਖੀ ਦਾ ਬੁਝਣਾ ਗਿਆਨ ਧਿਆਨ ਅੰਦਰ ਕਿਵ ਆਵੇ, ਗੁਰਸਿੱਖੀ ਦਾ ਲਿਖਣਾ ਗੁਰਬਾਣੀ ਸੁਣ ਸਮਝੇ ਲਿਖੇ। ਗੁਰਸਿੱਖੀ ਦਾ ਬੁਝਣਾ ਬੁਝ ਅਬੁਝ ਹੋਵੇ ਲੈ ਪਿਖੇ। ਦੂਸਰਾ ਪੱਖ ਹੈ ਗੁਰਸ਼ਬਦ ਦੀ ਕਮਾਈ ਦਾ ਧਿਆਨ। ਧਿਆਨ ਅਥਵਾ ਇਕਾਗਰ ਚਿੱਤ ਹੋ ਕੇ ਸ਼ਬਦ ਦੀ ਕਮਾਈ ਕਰਨ ਲਈ ਗੁਰਬਾਣੀ ਵਿੱਚ ਇਉਂ ਪ੍ਰੇਰਨਾ ਕੀਤੀ ਗਈ ਹੈ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਇਹ ਮਨ ਹਰਜੀ ਤਿਆਏ ਤੂੰ ਇੱਕ ਮਨ ਇੱਕ ਚਿਤ ਪਾਏ, ਸਾਧ ਸੰਗਤ ਕਰ ਸਾਧਨਾ ਇੱਕ ਮਨ ਇੱਕ ਧਿਆਈ। ਕੁਰਬਾਣੀ ਤਿਨਾ ਗੁਰਸਿੱਖਾਂ ਹੋਏ ਇੱਕ ਮਨ ਗੁਰਜਾਪ ਜਪੰਦੇ, ਇੱਕ ਮਨ ਇੱਕ ਅਰਾਧਨਾ ਬਾਹਰ ਜਾਂਦਾ ਵਰਜਰਾ ਆਵੈ। ਇੱਕ ਮਨ ਜਿਨੇ ਧਿਆਇਆ ਕਾਟੀ ਗਲੋ ਤਿਸੈ ਜਮ ਫਾਸੀ। ਉਪਰਲੇ ਪ੍ਰਮਾਣਾਂ ਤੋਂ ਸਪਸ਼ਟ ਹੁੰਦਾ ਹੈ ਕਿ ਇਕਾਗਰਤਾ ਜਾਂ ਧਿਆਨ ਸ਼ਬਦ ਦੀ ਕਮਾਈ ਦਾ ਜ਼ਰੂਰੀ ਅੰਗ ਹੈ। ਹਾਂਜੀ, ਇਕਾਗਰਤਾ ਜਾਂ ਧਿਆਨ ਸ਼ਬਦ ਦੀ ਕਮਾਈ ਦਾ ਜ਼ਰੂਰੀ ਅੰਗ ਹੈ। ਇਸ ਲਈ ਗੁਰਬਾਣੀ ਜਾਂ ਸ਼ਬਦ ਨੂੰ ਸਮਝ ਕੇ ਧਿਆਨ ਨਾਲ ਸੁਣਨ, ਪੜ੍ਹਨ, ਵਿਚਾਰਨ ਤੇ ਗਾਉਣ ਨਾਲ ਹੀ ਸ਼ਬਦ ਸੁਰਤ ਦਾ ਮੇਲ ਹੋ ਸਕਦਾ ਹੈ। ਸ਼ਬਦ ਦੀ ਵਿਚਾਰ, ਸ਼ਬਦ ਦੀ ਭਾਵਨਾ ਤੇ ਕਮਾਈ ਨੂੰ ਇੱਕ ਨੁਕਤੇ ਤੇ ਟਿਕਾਉਣਾ ਜਾਂ ਇੱਕ ਸੁਰ ਕਰਨਾ ਹੀ ਧਿਆਨ ਅਥਵਾ ਇਕਾਗਰਤਾ ਕਿਹਾ ਜਾਂਦਾ ਹੈ, ਜਿਸ ਨਾਲ ਸ਼ਬਦ ਸੁਰਤ ਲਿਵਲੀਨ ਵਾਲੀ ਅਵਸਥਾ ਪ੍ਰਾਪਤ ਹੁੰਦੀ ਹੈ। ਇਸ ਅਤ ਸੂਖਮ ਸ਼ਬਦ ਸੁਰਤ ਦੀ ਕਮਾਈ ਲਈ ਚੇਤਨਤਾ, ਸ਼ਰਧਾ ਭਾਵਨੀ, ਬੇਅੰਤ ਕਾਲਣਾ ਤੇ ਸਹੀ ਅਗਵਾਈ ਦੀ ਲੋੜ ਹੈ। ਹਾਂਜੀ, ਅਤ ਸੂਖਮ ਸ਼ਬਦ ਸੁਰਤ ਦੀ ਕਮਾਈ ਲਈ ਚੇਤਨਤਾ, ਸ਼ਰਧਾ ਭਾਵਨੀ, ਬੇਅੰਤ ਕਾਲਣਾ ਤੇ ਸਹੀ ਅਗਵਾਈ ਦੀ ਲੋੜ ਹੈ। ਗੁਰਬਾਣੀ ਜਾਂ ਸ਼ਬਦ ਨੂੰ ਇਕਾਗਰ ਚ ਧਿਆਨ ਨਾਲ ਸੁਣਨ ਦੀ ਮਹਾਨਤਾ ਦਰਸਾਉਣ ਲਈ ਇੱਕ ਉਦਾਹਰਣ ਦਿੱਤਾ ਜਾਂਦਾ ਹੈ। ਆਦਸੀ ਸ਼ੀਸ਼ੇ ਕਨਵੈਕਸ ਲੈਂਸ ਦੇ ਟੁਕੜੇ ਉੱਤੇ ਸੂਰਜ ਦੀਆਂ ਕਿਰਨਾਂ ਪੈ ਕੇ ਸ਼ੀਸ਼ੇ ਵਿੱਚ ਦੀਆਂ ਲੰਘਦੀਆਂ ਹੋਈਆਂ ਲੱਖਾਂ ਕਿਰਨਾਂ ਇਕੱਠੀਆਂ ਇਕਾਗਰ ਹੋ ਕੇ ਇੱਕ ਸ਼ਕਤੀਮਾਨ ਗੂੜੀ ਕਿਰਨ ਬਣ ਜਾਂਦੀ ਹੈ। ਇਸ ਗੂੜੀ ਸ਼ਕਤੀਸ਼ਾਲੀ ਕਿਰਨ ਵਿੱਚ ਸੂਰਜ ਦੀ ਗਰਮੀ ਦੀ ਤੀਖਣਤਾ ਇਤਨੀ ਵੱਧ ਜਾਂਦੀ ਹੈ ਕਿ ਉਹ ਕਾਗਜ਼ ਨੂੰ ਸਾੜ ਦਿੰਦੀ ਹੈ, ਜਦਕਿ ਸਧਾਰਨ ਕਿਰਨਾਂ ਦਾ ਕਾਗਜ਼ ਉੱਤੇ ਕੋਈ ਅਸਰ ਨਹੀਂ ਹੁੰਦਾ। ਜਿੱਥੇ ਸ਼ਕਤੀਸ਼ਾਲੀ ਕੇਂਦਰਿਤ ਕਿਰਨ ਵਿੱਚ ਗਰਮੀ ਵੱਧ ਜਾਂਦੀ ਹੈ, ਉੱਥੇ ਇਸ ਕਿਰਨ ਵਿੱਚ ਪ੍ਰਕਾਸ਼ ਵੀ ਬਹੁਤ ਤੇਜ਼ ਹੁੰਦਾ ਹੈ। ਇਵੇਂ ਹੀ ਸ਼ਬਦ ਵਿੱਚ ਸੁਰਤ ਜੋੜਨ ਨਾਲ ਸੁਰਤ ਦੀ ਇਕਾਗਰ ਹੋਈ ਦਾਮਨਕ ਸ਼ਕਤੀ ਤੇ ਅਨੁਭਵੀ ਪ੍ਰਕਾਸ਼ ਦੇ ਤੇਜ ਨਾਲ ਸਾਡੀਆਂ ਖਿੰਡੀਆਂ ਹੋਈਆਂ ਨੀਵੀਆਂ ਰੁਚੀਆਂ ਸੜ ਜਾਂਦੀਆਂ ਹਨ। ਸ਼ਬਦ ਵਿੱਚ ਸੁਰਤ ਜੋੜਨ ਨਾਲ ਸੁਰਤ ਦੀ ਇਕਾਗਰ ਹੋਈ ਦਾਮਨਕ ਸ਼ਕਤੀ ਤੇ ਅਨੁਭਵੀ ਪ੍ਰਕਾਸ਼ ਦੇ ਤੇਜ ਨਾਲ ਸਾਡੀਆਂ ਖਿੰਡੀਆਂ ਹੋਈਆਂ ਨੀਵੀਆਂ ਰੁਚੀਆਂ ਸੜ ਜਾਂਦੀਆਂ ਹਨ। ਜ਼ਿਆਦਾਤਰ ਜਗਿਆਸੂ ਸ਼ਬਦ ਨੂੰ ਧਿਆਨ ਤੇ ਇਕਾਗਰ ਚਿਤ ਹੋ ਕੇ ਹੀ ਨਹੀਂ ਪੜ੍ਹਦੇ ਜਾਂ ਸੁਣਦੇ, ਇਸੇ ਲਈ ਉਹਨਾਂ ਨੂੰ ਸ਼ਬਦ ਦੀਆਂ ਦੈਵੀ ਬਰਕਤਾਂ ਨਸੀਬ ਨਹੀਂ ਹੁੰਦੀਆਂ। ਸ਼ਬਦ ਨੂੰ ਇਕਾਗਰ ਚਿਤ ਹੋ ਕੇ ਵਿਚਾਰਨ ਤੇ ਸੁਣਨ ਪ੍ਰਤੀ ਗੁਰਬਾਣੀ ਵਿੱਚ ਇਉਂ ਸੇਧ, ਇਉਂ ਪ੍ਰੇਰਨਾ ਤੇ ਲਾਭ ਦਰਸਾਏ ਹਨ। ਪਿਰ ਰਸਾਲੂ ਤਾਂ ਮਿਲੈ ਜਾਂ ਗੁਰ ਕਾ ਸ਼ਬਦ ਸੁਣੀ, ਜਿਨ ਸ਼ਬਦ ਗੁਰੂ ਸੁਣ ਮੰਨਿਆ ਤਿੰਨ ਮਨ ਧਿਆਇਆ ਹਰ ਸੋਏ। ਚਿਮ ਚਿਮ ਵਰਸੈ ਅੰਮ੍ਰਿਤ ਤਾਰਾ, ਮਨ ਪੀਵੈ ਸੁਨ ਸ਼ਬਦ ਵਿਚਾਰਾ। ਸ਼ਬਦ ਸੁਣੀਏ ਸ਼ਬਦ ਬੁਝੀਏ ਸੱਚ ਰਹੇ ਲਿਵਲਾਏ, ਕੰਨੀ ਸੁਨ ਸੁਨ ਸ਼ਬਦ ਸਲਾਹੀ ਅੰਮ੍ਰਿਤ ਹਿਰਦੈ ਵਸਾਈ। ਤੀਸਰਾ ਪੱਖ ਹੈ ਗੁਰ ਸ਼ਬਦ ਦੀ ਕਮਾਈ ਦਾ ਅਨੁਭਵੀ ਵਿਚਾਰ। ਅਸਲ ਵਿੱਚ ਮਨ ਦੀਆਂ ਬਣੀਆਂ ਨੀਵੀਆਂ ਤੇ ਵਿਕਾਰੀ ਰੁਚੀਆਂ ਅਨੁਸਾਰ ਮਨੁੱਖੀ ਸੁਰਤ ਦਿਨ ਰਾਤ ਘਟੀਆ ਕਿਸਮ ਦੇ ਸਵਾਦਾਂ, ਖਿਆਲਾਂ, ਵਲਵਲਿਆਂ, ਦ੍ਰਿਸ਼ਾਂ, ਮਾਇਕੀ ਰੋਲ ਕਚੋਲੇ ਵਿੱਚ ਖਚਤ ਹੋਈ ਰਹਿੰਦੀ ਹੈ, ਜਿਸ ਕਾਰਨ ਇਨਸਾਨ ਨੂੰ ਸਤਿਗੁਰੂ ਦਾ ਤੱਤ ਸ਼ਬਦ ਸੁਣਾਈ ਨਹੀਂ ਦਿੰਦਾ, ਨਾ ਹੀ ਮਿੱਠਾ ਲੱਗਦਾ ਹੈ। ਇਸ ਸੱਚਾਈ ਬਾਬਤ ਗੁਰਬਾਣੀ ਇਉਂ ਕਟਾਖ ਕਰਦੀ ਹੈ, माया तारी अत अन्ना बोला, शब्द न सुनी बोरोल कचोला। रेजन उथारे दबियो सुतिया गई विहाए, सतगुर का शब्द सुन न जागियो, अंतर न उपजियो चाओ। बख्शे हुए गुरमुखां दी संगत ते अगवाई, हां जी बख्शे हुए गुरमुखां दी संगत ते अगवाई, अथवा साध संगत विच शब्द दी सूखमता बारीकी गहराइयां ते भावनावां नूं मानन लई, सुरत नूं सुचेत ते सावधान बनाउन लई, शब्द सुरत दे अभ्यास लई, रोजाना दे पाठ कीर्तन नितनेम दा आनंद मानन लई, गुरबाणी विचार ते शब्द दी कमाई लाजमी है। उत्तम करनी शब्द विचार, साचे राती गुर शब्द विचार, अमृत पीवै निर्मल तार। ऐनिस रंग राती जियो गुर शब्द विचारे, गुरमुख भगत अंतर प्रीत प्यार, गुर का शब्द सहज विचार, गुर के शब्द विचार अंदन हर जप जापना। आम तौर ते बहुत सारे जिज्ञासु गुरबाणी दी दिमागी विचार करके ही संतुष्ट हन, जिस करके वो आत्मक नाम रस तों वांझे रहिंदे हन, ना ही उस विचार नूं जीवन विच टालदे हन। अजेही कथा वार्ता केवल दिमागी शुगली हुंदा है, जिसका जीवन उत्ते कोई असर नहीं हुंदा। जिस विचार वल सतगुरु इशारा करदे हन, वो तां अनुभवी विचार है। हाँ जी, जिस विचार वल सतगुरु इशारा करदे हन, वो तां अनुभवी विचार है। गुरबाणी तुरों आत्मक मंडल विच्चों आई है, इस दे विच दर्शाए आत्मक गुज्जे भेद ज्ञान नाम आद बुद्धि दी पकड़ तो परे है। इसलिए इलाही बाणी नू अनुपवी विचार द्वारा ही बुझिया सीजिया पहचानिया चीनिया सुनिया समझिया ते कमाया जा सकता है। गुरबाणी नू गुरबाणी दी अनुपवी विचार दी प्राप्ति लई श्रद्धा दृढ़ विश्वास लगन भावना एकाग्रता सिमरन साध संगत ते गुर प्रसाद दी लोड़ है। गुरबाणी दी अनुभवी विचार लई श्रद्धा दृढ़ विश्वास लगन भावना एकाग्रता सिमरन साध संगत ते गुर प्रसाद दी लोड़ है। अनुभवी विचार बारे गुरबाणी विच इउं स्पष्ट संकेत दिते हन, चीनत चीत निरंजन लाया कौ कबीर तौ अनुभव पाया, जीवत पावो मोख द्वार अनुभव शब्द तत् निज सार, गुर प्रसादी जानिए तौ अनुभव पावे, पढ़िए गुणिए नाम सब सुनिए अनुभव पाओ न दर्शै, गुर उपदेश अवेश कर अनुभव पद पाई, शब्द सुरत लिवलीन होए अनुभव अगड़ कड़ाए गहना। असल विच गुरबाणी दी पारस कला केवल अनुभवी विचार द्वारा ही वर्तदी है। चौथा पक्ष है गुर शब्द दी कमाई दा साध संगत। गुरबाणी दी पंक्ति संतों माखण खाया छाछ पिए संसार अनुसार, शब्द रूपी दुध नू बारंबार अनुपवी विचार द्वारा रिड़क के अथवा अभ्यास कमाई करके ही कोई विरले गुरमुख जन मक्खन अथवा तत् शब्द दा रस माणदे हन। इसलिए शब्द दी कमाई सूखमता गहराई रस अनुपवी विचार ते तत् हासिल करन लई बख्शे हुए गुरमुखां दी संगत अथवा साध संगत करनी लाजमी है। शब्द दी कमाई करनी जो कि लोहे नू चबाउन दे बराबर है, साध संगत विच बहुत आसान ते स्वादली हो जांदी है। शब्द दी कमाई जो कि लोहे नू चबाउन दे बराबर है, साध संगत विच बहुत आसान ते स्वादली हो जांदी है। इस असलियत नू गुरबाणी विच ते भाई गुरदास जी दियां वारा विच इउं दृढ़ाया गया है, साध के संग नहीं कच काल दर्शन पेटत होत निहाल, साध संगत गुर शब्द वसंदा, साध संगत गुर शब्द विलोवै, गुरमूरत गुर शब्द है, साध संगत समसर परवाना। पंजवां पक है गुर शब्द दी कमाई दा, बिस्मादी सिफत सलाह ते प्रेमा भगती। गुरबाणी विच सिफत सलाह दी बाबत यूं दर्शाया गया है, गुर के शब्द सलाहना घट घट डीठ अडीठ, गुर के शब्द सलाई है हर नाम समावै, गुर के शब्द सलाई है अंतर प्रेम प्यार। गुरबाणी ते गुर शब्द विच प्रभु दी सिफत, प्रभु दी प्रेमा भगती दे अथा अमुख खजाने मौजूद हन। हाँ जी, गुरबाणी ते गुर शब्द विच प्रभु दी सिफत ते प्रेमा भगती दे अथा अमुख खजाने मौजूद हन। सतगुरां ने प्रभु नूं मिलन लई केवल उस दी सिफत सलाह ते प्रेमा भगती मुख साधन दसे हन। असल विच प्रभु दी सिफत सलाह द्वारा ही प्रभु दी निर्मल पै भावनी ते फिर प्रभु प्रेम उपजदा है। प्रभु दी सिफत सलाह द्वारा ही प्रभु दी निर्मल पै भावनी ते फिर प्रभु प्रेम उपजदा है। निर्मल पौ पाया हर गुण गाया, हर वेखे राम हदूरे। पै बिन भगत ना हो वही नाम ना लगे प्यार, पै बिन भगत ना हो वही कभी पै पाए भगत सवारी। पै ते बैराग उपजे हर खोजत फिरना। उपरले गुरबाणी दे विचारां तो ये स्पष्ट है कि प्रभु नू अंतर जामी, प्रभु नू सर्व व्यापक, हाजरा हजूर, सर्व समर्थ आद जान के उस दी सिफत सलाह करन नाल प्रभु दा निर्मल पै हिरदे विच वसदा है। पै भावनी तो प्रेम उत्पन्न होंदा है। प्रभु नू अंतर जामी, प्रभु नू सर्व व्यापक, हाजरा हजूर, सर्व समर्थ आद जान के उस दी सिफत सलाह करन नाल प्रभु दा निर्मल पै हिरदे विच वसदा है ते पै भावनी तो प्रेम उत्पन्न होंदा है। इसलिए प्रभु दी सिफत सलाह ते प्रेमा भगती ही शब्द दी कमाई ते प्रभु प्राप्ति दे मुख साधन हन। नानक सच सलाहे पूरा पाया, सदा आनंद रह दिन राती गुण के गुणी समावनिया। नानक नाम निरंजन जान्यो कीनी भगत प्रेम लिवलाई। साच कहूं सुन लियो सबै, जिन प्रेम कियो तिन ही प्रभ पायो। जदों असी किसे गुरमुख प्यारे नूं प्यार ते श्रद्धा भावनी नाल याद करदे हां, उस दे गुणां दी वडियाई करदे हां, तां असी उस गुरमुख दी संगत करदे हुंदे हां ते उस दे दैवी गुण ग्रहण करदे हां। जदों असी किसे गुरमुख प्यारे नूं श्रद्धा भावनी नाल याद करदे हां, इस करके परमात्मा दे गुण गाउन ते सिफत सलाह करन नाल असी प्रभु दी संगत करदे हां, प्रभु दे इलाही गुण ग्रहण करदे हां। परमात्मा दे गुण गाउन ते सिफत सलाह करन नाल असी प्रभु दी संगत करदे हां, प्रभु दे इलाही गुण ग्रहण करदे हां। वाओ वाओ करत्या हरस्यों लिवलाए, वाओ वाओ कर्मी बोले बुलाए। वाओ वाओ बाणी सच है गुरमुख लदी पाल, वाओ वाओ शब्दे उचरे वाओ वाओ हिरदे नाल। वाओ वाओ करत्या हर पाया सहजे गुरमुख पाल, गुरमुख अमृत पीवना वाओ वाओ करे लिवलाए। वाओ वाओ गुरसिख नित सब करो, गुरपुरे वाओ वाओ पावे। वाओ वाओ गुरसिख नित सब करो, गुरपुरे वाओ वाओ पावे। शब्द सुरत दी कमाई ली प्रभु दे गुण गाउणे अथवा कीर्तन करना अत्यंत सहायक है। बिस्मादी सिफत ते प्रभु प्रेम दा रस अनुभव करन ली जिग्यासु नूं अपनी निजी हस्ती या वडियाई फोकी ते फजूल भासन लग जांदी है। बिस्मादी सिफत प्रेम, प्रभु प्रेम दा रस अनुभव करन नाल ਜਿਸ ਤਰ੍ਹਾਂ ਮਾਂ ਬੱਚੇ ਦੇ ਤੀਬਰ ਪਿਆਰ ਵਿੱਚ ਉਸਦੀ ਸਿਫਤ ਸਲਾਹ ਕਰਦੀ ਨਹੀਂ ਥੱਕਦੀ, ਉਸੇ ਤਰ੍ਹਾਂ ਗੁਰਮੁਖ ਜਨ ਆਪਣੇ ਪ੍ਰਭੂ ਦੀ ਸਿਫਤ ਸਲਾਹ ਕਰਦੇ ਨਹੀਂ ਰੱਜਦੇ। ਜਿਸ ਤਰ੍ਹਾਂ ਮਾਂ ਬੱਚੇ ਦੇ ਤੀਬਰ ਪਿਆਰ ਵਿੱਚ ਉਸਦੀ ਸਿਫਤ ਸਲਾਹ ਕਰਦੀ ਨਹੀਂ ਥੱਕਦੀ, ਉਸੇ ਤਰ੍ਹਾਂ ਗੁਰਮੁਖ ਜਨ ਆਪਣੇ ਪ੍ਰਭੂ ਦੀ ਸਿਫਤ ਸਲਾਹ ਕਰਦੇ ਨਹੀਂ ਰੱਜਦੇ। ਜਨ ਨਾਨਕ ਸਲਾਹੇ ਨਾ ਰਜੇ ਤੁਧ ਕਰਤੇ, ਤੂੰ ਹਰ ਸੁਖ ਦਾਤਾ ਵਡਨ। ਜਿਉਂ ਜਿਉਂ ਸਿਫਤ ਸਲਾਹ ਦਾ ਰਸ ਆਉਂਦਾ ਹੈ, ਪ੍ਰਭੂ ਦੀ ਵੱਧ ਤੋਂ ਵੱਧ ਸਿਫਤ ਕਰਨ ਦਾ ਚਾਉ ਪੈਦਾ ਹੁੰਦਾ ਹੈ। ਹਾਂਜੀ, ਜਿਉਂ ਜਿਉਂ ਸਿਫਤ ਸਲਾਹ ਦਾ ਰਸ ਆਉਂਦਾ ਹੈ, ਪ੍ਰਭੂ ਦੀ ਵੱਧ ਤੋਂ ਵੱਧ ਸਿਫਤ ਕਰਨ ਦਾ ਚਾਉ ਪੈਦਾ ਹੁੰਦਾ ਹੈ। ਇਸ ਤਰ੍ਹਾਂ ਪ੍ਰਭੂ ਦਾ ਨਿਰਮਲ ਪੈ ਤੇ ਪ੍ਰੇਮ ਵੀ ਨਾਲੋਂ ਨਾਲ ਵੱਧਦੇ ਜਾਂਦੇ ਹਨ। ਪ੍ਰਭੂ ਤੇ ਉਸਦੀ ਕੁਦਰਤ ਬੇਅੰਤ ਹੈ, ਪ੍ਰਭੂ ਤੇ ਉਸਦੀ ਕੁਦਰਤ ਬੇਅੰਤ ਹੈ। ਇਸ ਲਈ ਇਲਾਹੀ ਮੰਡਲ ਦੀ ਅਸਚਰਜਤਾ ਤੇ ਪਿਰਮ ਰਸ ਵੀ ਅਥਾਹ ਅਪਾਰ ਨਿਤ ਨਵਾਂ ਨਿਹੋ ਨਵੇਲਾ ਹੈ। ਪ੍ਰਭੂ ਤੇ ਉਸਦੀ ਕੁਦਰਤ ਬੇਅੰਤ ਹੈ। ਇਸ ਲਈ ਇਲਾਹੀ ਮੰਡਲ ਦੀ ਅਸਚਰਜਤਾ ਤੇ ਪਿਰਮ ਰਸ ਵੀ ਅਥਾਹ ਅਪਾਰ ਨਿਤ ਨਵਾਂ ਨਿਹੋ ਨਵੇਲਾ ਹੈ। ਉਹ ਨਿਹੋ ਨਵੇਲਾ ਆਪਣੇ ਪ੍ਰੀਤਮ ਸਿਉ ਲਾਗ ਰਹੇ, ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ। ਮਹਾ ਮੰਗਲ ਰਹਿਸਥੀਆ ਪਿਰ ਦਿਆਲ ਸਦ ਨਵ ਰੰਗੀਆਂ, ਸ਼ਬਦ ਸੁਰਤ ਪ੍ਰਚਾਏ ਕੇ ਨਿਤ ਨਿਹੋ ਨਵੇਲਾ। ਐਸੇ ਰੱਬੀ ਬਿਸਮਾਦ ਤੇ ਇਲਾਹੀ ਪਿਰਮ ਰਸ ਦੇ ਐਲਾਦ ਵਿੱਚ ਮਾਇਆ ਦੀ ਹੋਂਦ ਤੇ ਦੁਨੀਆਂ ਦਾ ਮੋਹ ਆਪਣੇ ਆਪ ਅਲੋਪ ਹੁੰਦਾ ਜਾਂਦਾ ਹੈ। ਐਸੇ ਰੱਬੀ ਬਿਸਮਾਦ ਤੇ ਇਲਾਹੀ ਪਿਰਮ ਰਸ ਦੇ ਐਲਾਦ ਵਿੱਚ ਮਾਇਆ ਦੀ ਹੋਂਦ ਤੇ ਦੁਨੀਆਂ ਦਾ ਮੋਹ ਆਪਣੇ ਆਪ ਅਲੋਪ ਹੁੰਦਾ ਜਾਂਦਾ ਹੈ। ਇਸੇ ਤਰ੍ਹਾਂ ਸ਼ਬਦ ਸੁਰਤ ਵਿੱਚ ਲਿਵਲੀਨ ਹੋਣ ਨਾਲ ਮਨ ਬੁੱਧੀ ਅਹੰਕਾਰ ਅਥਵਾ ਮਾਇਕੀ ਮੰਡਲ ਦੀ ਸਾਰੀ ਕੁਦਰਤ ਛਾਈਮਾਈ ਹੋ ਜਾਂਦੀ ਹੈ। ਸ਼ਬਦ ਸੁਰਤ ਵਿੱਚ ਲਿਵਲੀਨ ਹੋਣ ਨਾਲ ਮਨ ਬੁੱਧੀ ਅਹੰਕਾਰ ਤੇ ਮਾਇਕੀ ਮੰਡਲ ਦੀ ਸਾਰੀ ਕੁਦਰਤੀ ਛਾਈਮਾਈ ਹੋ ਜਾਂਦੀ ਹੈ। ਇੱਥੋਂ ਤਾਈਂ ਕਿ ਮਾਨਸਿਕ ਹਾਲਤ ਦਾ ਵੀ ਅਭਾਵ ਹੋ ਜਾਂਦਾ ਹੈ। ਛੇਵਾਂ ਪੱਖ ਹੈ ਗੁਰ ਸ਼ਬਦ ਦੀ ਕਮਾਈ ਦਾ ਬਾਰੰਬਾਰ ਅਭਿਆਸ। ਜਨਮਾਂ ਜਨਮਾਂ ਤੋਂ ਸਾਡੀ ਸੁਰਤ ਮਾਇਆ ਦੇ ਬਹੁਰੰਗਾਂ ਵਿੱਚ ਪ੍ਰਵਿਰਤ ਹੋ ਕੇ ਰਸ ਲੈਣ ਲਈ ਵਚਿੱਤਰਤਾ ਨਵੀਨਤਾ ਭਿੰਨਤਾ ਵਖਰੇਵਾਂ ਲੋੜਦੀ ਹੈ ਤੇ ਇਸੇ ਮਨਮੋਹਣੀ ਮਾਇਆ ਵਿੱਚ ਖਚਤ ਰਹਿੰਦੀ ਹੈ। ਮਾਇਆ ਵਿਆਪਤ ਬਹੁ ਪ੍ਰਕਾਰੀ, ਮਾਇਆ ਚਿੱਤਰ ਬਚਿੱਤਰ ਵਿਮੋਹਿਤ ਬਿਰਲਾ ਬੂਝੈ ਕੋਈ, ਤ੍ਰਿਸ਼ਨ ਨਾ ਬੂਝੈ ਬਹੁਰੰਗ ਮਾਇਆ। ਇਸ ਲਈ ਸਤਿਗੁਰਾਂ ਨੇ ਸਾਡੀ ਸੁਰਤ ਨੂੰ ਅਨੇਕਾਂ ਮਾਇਕੀ ਰਸਾਂ ਕਸਾਂ ਤੋਂ ਮੋੜਨ ਲਈ ਪ੍ਰਭੂ ਦੀ ਅਨੰਤ ਤਰੰਗਾਂ ਵਾਲੀ ਰਸੀਲੀ ਤੇ ਵਿਸਮਾਦੀ ਸਿਫਤ ਸਲਾਹ ਤੇ ਨਿਤ ਨਵੀਂ ਤੇ ਰੰਗੀਲੀ ਪ੍ਰੇਮਾ ਭਗਤੀ ਦੇ ਬਾਰੰਬਾਰ ਅਭਿਆਸ ਦੁਆਰਾ ਸੁਰਤ ਨੂੰ ਨਵੀਂ ਉਚੇਰੀ ਰਸੀਲੀ ਅਨਹਦ ਅਸਚਰਜ ਜੀਵਨ ਸੇਧ ਵੱਲ ਤੋਰਿਆ ਹੈ। ਦੂਜੇ ਲਫ਼ਜ਼ਾਂ ਵਿੱਚ ਸ਼ਬਦ ਸੁਰਤ ਦੇ ਅਭਿਆਸ ਨਾਲ ਸੁਰਤ ਮਾਇਕੀ ਰਸਾਂ ਕਸਾਂ ਵਿੱਚੋਂ ਨਿਕਲ ਜਾਂਦੀ ਹੈ। ਸ਼ਬਦ ਸੁਰਤ ਦੇ ਅਭਿਆਸ ਨਾਲ ਸੁਰਤ ਮਾਇਕੀ ਰਸਾਂ ਕਸਾਂ ਵਿੱਚੋਂ ਨਿਕਲ ਜਾਂਦੀ ਹੈ। ਮਾਨਸਿਕ ਸੁਨ ਜਾਂ ਸ਼ੂਨ ਵਿੱਚੋਂ ਨਿਕਲ ਕੇ ਪ੍ਰਭੂ ਦੀ ਵਿਸਮਾਦੀ ਸਿਫਤ ਪ੍ਰੇਮ ਸਵੈਪਨਾ ਚੁੱਪ ਪ੍ਰੀਤ ਸ਼ੁਕਰ ਅਰਦਾਸ ਪੈ ਭਾਵਨੀ ਬੈਰਾਗ ਦੇ ਇਲਾਹੀ ਮੰਡਲ ਦੇ ਅਨੁਭਵੀ ਵਲਵਲਿਆਂ ਵਿੱਚ ਉਡਾਰੀਆਂ ਲਾਉਂਦੀ ਹੈ। ਬਾਰੰਬਾਰ ਅਭਿਆਸ ਸ਼ਬਦ ਦੀ ਕਮਾਈ ਦਾ ਇੱਕ ਬਹੁਤ ਜ਼ਰੂਰੀ ਅੰਗ ਹੈ, ਜਿਸ ਤੋਂ ਅੱਜ ਕੱਲ੍ਹ ਦੇ ਸਿਆਣੇ ਜਗਿਆਸੂ ਬਹੁਤ ਕੰਨੀ ਕਤਰਾਉਂਦੇ ਹਨ। ਕਿਉਂਕਿ ਇਸ ਵਿੱਚ ਬਹੁਤ ਘਾਲਨਾ ਧੀਰਜ ਤੇ ਸ਼ਰਧਾ ਲੋੜੀਂਦੀ ਹੈ ਅਤੇ ਅਲੂਣੀ ਸਿਲ ਚਟਣ ਦੀ ਨਿਆਈ ਹੈ। ਬਾਰੰਬਾਰ ਅਭਿਆਸ ਖਿੰਡੇ ਹੋਏ ਤ੍ਰਿਸ਼ਨਾਲੂ ਮਨ ਨੂੰ ਟਿਕਾਉਣ ਦਾ ਇੱਕੋ ਇੱਕ ਸਾਧਨ ਭਾਵਨਾ ਸਹਿਤ ਸ਼ਬਦ ਦਾ ਬਾਰੰਬਾਰ ਅਭਿਆਸ ਹੈ, ਜਿਸ ਦੀ ਮਹਾਨਤਾ ਤੇ ਵਿਧੀ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ। ਇੱਕ ਦੂ ਜੀਵੋ ਲੱਖ ਹੋਵੇ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼। ਉਚਰੋ ਰਾਮ ਨਾਮ ਲੱਖ ਬਾਰੀ, ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਏ ਮਨ ਤਨ ਤ੍ਰਪੀਐ। ਬਾਰ ਬਾਰ ਹਰ ਕੇ ਗੁਣ ਗਾਓ, ਗੁਣ ਗਮ ਭੇਦ ਸੁਹਰ ਕਾ ਪਾਓ। ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਇਹ ਆਧਾਰ। ਵੇਖਣ ਵਿੱਚ ਆਇਆ ਹੈ ਕਿ ਬਹੁਤ ਸਾਰੇ ਅਧਿਆਤਮਕ ਜਗਿਆਸੂ ਮਾਨਸਿਕ ਸੋਨੀਆ ਸ਼ੂਨ ਨੂੰ ਹੀ ਨਾਮ ਸਿਮਰਨ ਦੀ ਅੰਤਿਮ ਮੰਜ਼ਿਲ ਅਥਵਾ ਪੂਰਨ ਪ੍ਰਾਪਤੀ ਮੰਨ ਕੇ ਸੰਤੁਸ਼ਟ ਹਨ। ਐਸੇ ਜਗਿਆਸੂਆਂ ਕੋਲੋਂ ਭੁੱਲ ਇਹ ਹੁੰਦੀ ਹੈ ਕਿ ਉਹ ਕਿਸੇ ਮੰਤਰ ਦਾ ਭਾਵਨਾਹੀਨ ਫੋਕਾ ਰਟਨ ਕਰਦੇ ਰਹਿੰਦੇ ਹਨ। ਉਪਰਲੀ ਵਿਚਾਰ ਦੀ ਗੁਰਬਾਣੀ ਇਉਂ ਪੁਸ਼ਟੀ ਕਰਦੀ ਹੈ, ਸੁਨੋ ਸੁਨ ਕਹੈ ਸਭ ਕੋਈ, ਅਨਹਤ ਸੁਨ ਕਹਾਂ ਤੇ ਹੋਈ। ਨੋ ਸਰ ਸੁਬਰ ਦਸਵੇਂ ਪੂਰੇ, ਤੈ ਅਨਹਤ ਸੁਨ ਵਜਾਵੇ ਤੂਰੇ। ਸਾਚੇ ਰਾਚੇ ਦੇਖ ਹਜੂਰੇ, ਘੱਟ ਘੱਟ ਸਾਚ ਰਿਹਾ ਪਰ ਪੂਰੇ। ਗੁਪਤੀ ਬਾਣੀ ਪ੍ਰਗਟ ਹੋਏ, ਨਾਨਕ ਪਰਖ ਲਏ ਸਚ ਸੋਏ। ਜੋਗੀ ਮਨ ਨੂੰ ਵਿਕਾਰੀ ਚੇਸ਼ਟਾ ਤੋਂ ਖਾਲੀ ਕਰਨ ਦੀ ਹਾਲਤ ਨੂੰ ਸੁਣ ਜਾਂ ਅਨਹਤ ਸੁਣ ਕਹਿੰਦੇ ਹਨ ਜੋਗੀ। ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਸਮਝਾਇਆ ਕਿ ਸੁਣ ਦੀ ਜਗ੍ਹਾ ਨੋਹਾਂ ਗੋਲਕਾਂ ਤੇ ਬਿਰਤੀਆਂ ਨੂੰ ਦੈਵੀ ਗੁਣਾਂ ਤੇ ਵਲਵਲਿਆਂ ਨਾਲ ਭਰਪੂਰ ਕਰਨਾ ਹੈ। ਇਸ ਹਾਲਤ ਵਿੱਚ ਸੁਣ ਦੀ ਜਗ੍ਹਾ ਸੁਰਤ ਵਿੱਚ ਆਤਮ ਮੰਡਲ ਦਾ ਰਸੀਲਾ ਸੰਗੀਤ ਸੁਣਾਈ ਦਿੰਦਾ ਹੈ, ਭਾਵ ਆਤਮਕ ਆਨੰਦ ਪ੍ਰਗਟ ਹੁੰਦਾ ਹੈ। ਸੁਰਤ ਪਰਮਾਤਮਾ ਦੇ ਹਾਜ਼ਰ ਨਾਜ਼ਰ ਪ੍ਰਤੱਖ ਦਰਸ਼ਨ ਕਰਦੀ ਹੈ। ਸ਼ਬਦ ਦਾ ਅਨੁਭਵੀ ਅਰਥ ਬੁੱਝ ਲਈਦਾ ਹੈ ਤੇ ਜਿਸ ਤੱਤ ਵੱਲ ਸ਼ਬਦ ਸੰਕੇਤ ਕਰਦਾ ਹੈ ਉਹ ਪ੍ਰਗਟ ਭਾਰੇ ਹੋ ਜਾਂਦਾ ਹੈ। ਮਾਇਰੀ ਪੇਖ ਰਹੀ ਬਿਸਮਾਦ, ਅਨਹਦ ਤੁਨੀ ਮੇਰਾ ਮਨ ਮੋਇਓ, ਅਚਰਜ ਤਾਂ ਕੇ ਸਵਾਦ। ਸੁਨੋ ਲੋਕਾ ਮੈਂ ਪ੍ਰੇਮ ਰਸ ਪਾਇਆ, ਦੁਰਜਨ ਮਾਰੇ ਵੈਰੀ ਸੰਘਾਰੇ, ਸਤਿਗੁਰ ਮੋਕੋ ਹਰ ਨਾਮ ਦਿਵਾਇਆ। ਦੂਜੇ ਪਾਸੇ ਜੋਗੀਆਂ ਦੀ ਰਸਹੀਨ ਤੇ ਅਫੁਰ ਸੁਣ ਕੇਵਲ ਸਰੀਰਕ ਸਮਾਧੀ ਦੌਰਾਨ ਹੀ ਕਾਇਮ ਰਹਿੰਦੀ ਹੈ। ਜਾਗਰਤ ਅਵਸਥਾ ਵਿੱਚ ਐਸੀ ਸੁਣ ਦਾ ਕੋਈ ਅਰਥ ਜਾਂ ਲਾਭ ਨਹੀਂ। ਸੱਤਵਾਂ ਪੱਖ ਗੁਰ ਸ਼ਬਦ ਦੀ ਕਮਾਈ ਦਾ ਮਨ ਨੂੰ ਖੋਜਣਾ। ਸਧਾਰਨ ਮਨੁੱਖ ਦਾ ਮਾਇਕੀ ਤੇ ਸੰਸਾਰਕ ਜੀਵਨ ਬਾਰਮੁਖੀ ਬਿਰਤੀ ਵਾਲਾ ਹੋਣ ਕਰਕੇ ਉਹ ਧਾਰਮਿਕ ਜਾਂ ਅਧਿਆਤਮਕ ਸਾਧਨਾ ਨੂੰ ਹੀ ਦਿਮਾਗੀ ਪੱਧਰ ਦੀ ਬਾਹਰਲੀ ਖੋਜ ਪੜਤਾਲ ਦਾ ਵਿਸ਼ਾ ਸਮਝ ਬੈਠਦਾ ਹੈ। ਇਹੋ ਹੀ ਸਭ ਤੋਂ ਵੱਡਾ ਭੁਲੇਖਾ ਹੈ। ਸ਼ਬਦ ਤਾਂ ਸਾਡੇ ਅੰਤਰ ਆਤਮੇ ਵਸਦਾ ਹੈ ਤੇ ਇਸ ਦੀ ਖੋਜ ਵੀ ਅੰਤਰਮੁਖੀ ਸ਼ਬਦ ਦੁਆਰਾ ਕਮਾਈ ਦੁਆਰਾ ਹੀ ਹੋ ਸਕਦੀ ਹੈ। ਹਾਂਜੀ, ਸ਼ਬਦ ਤਾਂ ਸਾਡੇ ਅੰਤਰ ਆਤਮੇ ਵਸਦਾ ਹੈ, ਇਸ ਦੀ ਖੋਜ ਵੀ ਅੰਤਰਮੁਖੀ ਸ਼ਬਦ ਕਮਾਈ ਦੁਆਰਾ ਹੀ ਹੋ ਸਕਦੀ ਹੈ। ਸਭ ਕਿਛ ਘਰ ਮੈਂ ਬਾਹਰ ਨਾਹੀ, ਬਾਹਰ ਟੋਲੈ ਸੋ ਭਰਮ ਭੁਲਾਈ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁੱਖਾ ਸਾਧ ਨਾ ਪਾਇਆ। ਸੋ ਸ਼ਬਦ ਕੋ ਨਿਰੰਤਰ ਵਾਸ ਅਸੰਗ ਅਲਖੰ, ਜੈ ਦੇਖਾਂ ਤੈ ਸੋਈ। ਸੋ ਸ਼ਬਦ ਕੋ ਨਿਰੰਤਰ ਵਾਸ ਅਲਖੰ, ਜੈ ਦੇਖਾਂ ਤੈ ਸੋਈ। ਅਸਲ ਵਿੱਚ ਸਾਡਾ ਮਨ ਜਨਮਾਂ ਜਨਮਾਂਤਰਾਂ ਤੋਂ ਮਾਇਆ ਦੇ ਵਿਕਾਰਾਂ ਦੇ ਪ੍ਰਭਾਵ ਵਿੱਚ ਅਨੇਕਾਂ ਦਿਸ਼ਾਵਾਂ ਵੱਲ ਭਟਕਦਾ ਰਹਿੰਦਾ ਹੈ। ਭਟਕਦੇ ਮਨ ਨੂੰ ਵਸ ਕਰਨ ਦੇ ਨਾਲ ਹੀ ਪ੍ਰਭੂ ਮਿਲ ਪੈਂਦਾ ਹੈ। ਗੁਰਬਾਣੀ ਇਸ ਵਿਚਾਰ ਨੂੰ ਇਉਂ ਦਰਸਾਉਂਦੀ ਹੈ, ਜਿਚਰ ਇਹ ਮਨ ਲਹਿਰੀ ਵਿੱਚ ਹੈ, ਹਉ ਮੈਂ ਬਹੁਤ ਹੰਕਾਰ, ਸ਼ਬਦੇ ਸਾਧਨਾ ਆਵਈ ਨਾਮ ਨਾ ਲੱਗੈ ਪਿਆਰ। ਸਾਧੋ ਇਹ ਮਨ ਗਇਓ ਨਾ ਜਾਈ, ਚੰਚਲ ਤ੍ਰਿਸ਼ਨਾ ਸੰਗ ਬਸਤ ਹੈ, ਯਾ ਤੇ ਥਿਰ ਨਾ ਰਹਾਈ। ਮਨੁਆ ਜੀਤੇ ਹਰ ਮਿਲੈ, ਤੈ ਸੂਰਤਨ ਵੇਸ। ਇਸੇ ਲਈ ਗੁਰਬਾਣੀ ਬਾਰ ਬਾਰ ਮਨ ਨੂੰ ਖੋਜਣ, ਹਾਂਜੀ ਇਸੇ ਲਈ ਗੁਰਬਾਣੀ ਬਾਰ ਬਾਰ ਮਨ ਨੂੰ ਖੋਜਣ, ਮਨ ਨੂੰ ਪੜਨ, ਮਨ ਨੂੰ ਘੜਨ, ਮਨ ਨੂੰ ਮਾਰਨ ਦਾ ਉਪਦੇਸ਼ ਦਿਖਾਉਂਦੀ ਹੈ। ਪਰ ਅਫਸੋਸ ਹੈ ਕਿ ਬਹੁਤ ਸਾਰੀ ਦੁਨੀਆ ਬਾਹਰਲੇ ਸਰੀਰਕ ਤੇ ਭਾਵਨਾ ਰਹਿਤ ਕਰਮ ਕਾਂਡਾਂ ਵਿੱਚ ਸੰਤੁਸ਼ਟ ਤੇ ਮਸਤ ਹੈ। ਮਨ ਜਾਂ ਦਿਲ ਦੀ ਖੋਜ ਕਰਨ ਲਈ ਗੁਰਬਾਣੀ ਵਿੱਚ ਇਉਂ ਪ੍ਰੇਰਨਾ ਕੀਤੀ ਗਈ ਹੈ, ਇਸ ਮਨ ਕੋ ਕੋਈ ਖੋਜੋ ਪਾਈ, ਮਨ ਖੋਜਤ ਨਾਮ ਨੌ ਨਿਧ ਪਾਈ, ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਏ, ਜਿਨੀ ਅੰਦਰ ਭਾਲਿਆ ਗੁਰ ਸ਼ਬਦ ਸੁਹਾਵੈ, ਹਰ ਮੰਦਰ ਸ਼ਬਦੇ ਖੋਜੀਐ ਹਰ ਨਾਮੋ ਲਿਓ ਸਮਾਲ, ਜਨ ਨਾਨਕ ਬਿਨ ਆਪਾ ਚੀਨੇ ਮਿਟੈ ਨਾ ਭਰਮ ਕੀ ਕਾਈ। ਪੰਡਿਤ ਇਸ ਮਨ ਕਾ ਕਰੋ ਵਿਚਾਰ, ਅਵਰ ਕੇ ਬੋਤਾ ਪੜੈ ਉਠਾਵੈ ਪਾਰ, ਮਨ ਕੀ ਪਤਰੀ ਵਾਚਨੀ ਸੁਖੀ ਹੂੰ ਸੁਖਸਾਰ, ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਕੂਟਨ ਸੋਏ ਜੋ ਮਨ ਕੋ ਕੂਟੈ, ਮਨ ਕੂਟੈ ਤੋ ਜਮਤੇ ਛੂਟੈ, ਮਨ ਮਾਰੇ ਧਾਤ ਮਰ ਜਾਏ, ਬਿਨ ਮਨ ਮੂਹੇ ਕੈਸੇ ਹਰ ਪਾਏ, ਇਹ ਮਨ ਮਰੈ ਦਾਰੂ ਜਾਣੇ ਕੋਏ, ਮਨ ਸ਼ਬਦ ਮਰੈ ਬੂਜੈ ਜਨ ਸੋਏ। ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ, ਆਪਣੇ ਗਿਰਵਾਨ ਮੈਂ ਸਿਰ ਨੀਵਾਂ ਕਰ ਦੇਖ। ਭਗਤ ਸ਼ੇਖ ਫਰੀਦ ਜੀ ਦੀ ਉੱਪਰਲੀ ਪੰਕਤੀ ਅਨੁਸਾਰ ਆਧੁਨਿਕ ਮਨੁੱਖ ਅਕਲ ਲਤੀਫ ਦੀ ਅਤਿਅੰਤ ਬਾਰੀਕ ਤੇ ਵਿਸ਼ਾਲ ਬੁੱਧੀ ਜੇ ਭਟਕਦੇ ਮਨ ਨੂੰ ਖੋਜਣ ਤੇ ਘੜਨ ਲਈ ਵਰਤੀ ਜਾਏ ਤਾਂ ਇਹ ਇਨਸਾਨ ਬਾਰਮੁਖੀ ਮਾਇਕੀ ਜੀਵਨ ਨੂੰ ਬਦਲ ਕੇ ਅੰਤਰਮੁਖੀ ਆਤਮ ਪ੍ਰਾਣ ਬਣਾ ਸਕਦੀ ਹੈ। ਮਨ ਨੂੰ ਖੋਜਣ ਲਈ ਸ਼ਬਦ ਦੁਆਰਾ ਲਗਾਤਾਰ ਭਾਵਨਾ ਸਹਿਤ ਅੰਤਰਮੁਖੀ ਸਿਮਰਨ ਕਰਨਾ ਲਾਜ਼ਮੀ ਹੈ। ਮਨ ਨੂੰ ਖੋਜਣ ਲਈ ਸ਼ਬਦ ਸੁਰਤ ਲਿਵ ਸਾਧ ਸੰਗ ਗੁਰ ਕਿਰਪਾ ਤੇ ਅੰਦਰ ਆਣੇ, ਇੱਕ ਮਨ ਇੱਕ ਆਰਾਧਨਾ ਬਾਹਰ ਜਾਂਦਾ ਵਰਜ ਰਹਾਵੈ, ਸੇ ਵਡ ਭਾਗੀ ਜਿਨ ਸ਼ਬਦ ਪਛਾਣਿਆ ਬਾਹਰ ਜਾਂਦਾ ਘਰ ਮੈਂ ਆਣਿਆ, ਗੁਰ ਕੇ ਸ਼ਬਦ ਅੰਤਰ ਬ੍ਰਹਮ ਪਛਾਣ। ਤਾਂ ਤੇ ਮਨ ਨੂੰ ਨਿਰੰਤਰ ਖੋਜਣ ਦੇ ਨਾਲ ਮਨ ਦੀ ਭਟਕਣਾ ਦੀ ਸੋਝੀ ਹੁੰਦੀ ਹੈ, ਮਨ ਨੂੰ ਨਿਰੰਤਰ ਖੋਜਣ ਦੇ ਨਾਲ ਮਨ ਦੀ ਭਟਕਣਾ ਦੀ ਸੋਝੀ ਹੁੰਦੀ ਹੈ। ਤ੍ਰਿਸ਼ਨਾ, ਚਿੰਤਾ, ਡਰ, ਦੁਐਤ ਆਦਿ ਮਾਨਸਿਕ ਬਿਮਾਰੀਆਂ ਭਿਆਨਕ ਰੂਪ ਵਿੱਚ ਨਜ਼ਰ ਆਉਂਦੀਆਂ ਹਨ। ਆਪਣੇ ਅੰਦਰੂਨੀ ਧਾਨਕ ਜਾਂ ਭਿਆਨਕ ਰੂਪ ਨੂੰ ਅਨੁਭਵ ਕਰਕੇ ਅਹੰਕਾਰ ਟੁੱਟਦਾ ਹੈ, ਸ਼ਬਦ ਸੁਰਤ ਦਾ ਮੇਲ ਵੱਧਦਾ ਹੈ, ਜ਼ਮੀਰ ਜਾਂ ਆਤਮਾ ਦੀ ਆਵਾਜ਼ ਬਲਵਾਨ ਹੁੰਦੀ ਹੈ। ਇਹ ਕਾਲਣਾ ਅਤ ਕਠਿਨ ਹੈ ਕਿਉਂਕਿ ਅੰਤਰਮੁਖੀ ਹੋਣ ਨਾਲ ਜਗਿਆਸੂ ਨੂੰ ਹਰ ਵਕਤ ਆਪਣੀ ਗੁੱਜੀ ਤੇ ਵਿਕਾਰੀ ਗਿਲਾਨੀ ਦੀ ਬਦਬੋ, ਸੜਾਂਦ, ਹਵਾੜ, ਭੜਾਸ, ਦੁਰਗੰਧ ਮਹਿਸੂਸ ਹੁੰਦੀ ਰਹਿੰਦੀ ਹੈ, ਜੋ ਅਤਿਅੰਤ ਪਰੇਸ਼ਾਨੀ ਦਾ ਕਾਰਨ ਬਣਦੀ ਹੈ। ਇਸ ਲਈ ਆਪਣੇ ਅੰਦਰੋਂ ਉਪਜੇ ਹਰ ਨੀਵੇਂ ਖਿਆਲ, ਫੁਰਨੇ, ਵਲਵਲੇ ਨੂੰ ਸਾਵਧਾਨਤਾ ਤੇ ਗੁਰਸ਼ਬਦ ਦੁਆਰਾ ਤਤ ਛਿੰਨ ਪਛਾਣ ਕੇ ਮਹਿਸੂਸ ਜਾਂ ਅਨੁਭਵ ਕਰਕੇ ਕਿਸੇ ਉਚੇਰੀ ਦੈਵੀ ਭਾਵਨਾ ਵੱਲ ਬਦਲਣਾ ਹੈ। ਹਾਂਜੀ, ਇਸ ਲਈ ਆਪਣੇ ਅੰਦਰੋਂ ਉਪਜੇ ਹਰ ਨੀਵੇਂ ਖਿਆਲ, ਫੁਰਨੇ, ਵਲਵਲੇ ਨੂੰ ਸਾਵਧਾਨਤਾ ਤੇ ਗੁਰਸ਼ਬਦ ਦੁਆਰਾ ਤਤ ਛਿੰਨ ਪਛਾਣ ਕੇ ਮਹਿਸੂਸ ਜਾਂ ਅਨੁਭਵ ਕਰਕੇ ਕਿਸੇ ਉਚੇਰੀ ਦੈਵੀ ਭਾਵਨਾ ਵੱਲ ਬਦਲਣਾ ਹੈ। ਗੁਰਬਾਣੀ ਵਿੱਚ ਬਹੁਤ ਸਾਰੀਆਂ ਪੰਕਤੀਆਂ ਮਨ ਨੂੰ ਮਾਰਨ ਪ੍ਰਤੀ ਆਉਂਦੀਆਂ ਹਨ। ਅਸਲ ਵਿੱਚ ਮਨ ਦੇ ਖਿਆਲਾਂ, ਫੁਰਨਿਆਂ, ਵਲਵਲਿਆਂ ਨੂੰ ਕਦੀ ਵੀ ਸਦਾ ਵਾਸਤੇ ਖਤਮ ਨਹੀਂ ਕੀਤਾ ਜਾ ਸਕਦਾ, ਪਰ ਹਰ ਫੁਰਨੇ, ਹਰ ਖਿਆਲ ਤੇ ਭਾਵਨਾ ਉੱਤੇ ਨਵੀਂ ਆਤਮਕ ਪਿਉਣ ਦੀ ਰੰਗਤ ਚਾੜੀ ਜਾ ਸਕਦੀ ਹੈ। ਮਨ ਦੇ ਖਿਆਲਾਂ, ਫੁਰਨਿਆਂ, ਵਲਵਲਿਆਂ ਨੂੰ ਕਦੀ ਵੀ ਸਦਾ ਲਈ ਖਤਮ ਨਹੀਂ ਕੀਤਾ ਜਾ ਸਕਦਾ, ਪਰ ਹਰ ਫੁਰਨੇ ਖਿਆਲ ਤੇ ਭਾਵਨਾ ਉੱਤੇ ਨਵੀਂ ਆਤਮਕ ਪਿਉਣ ਦੀ ਰੰਗਤ ਚਾੜੀ ਜਾ ਸਕਦੀ ਹੈ। ਮਨ ਕਾ ਸੁਭਾਉ ਮਨੈ ਵਿਆਪੀ, ਮਨੈ ਮਾਰ ਕਵਨ ਸਿਥਾਪੀ, कवन सो मुन जो मन मारे, मन को मार कहो किस तारे, मन अंतर बोले सब कोई, मन मारे बिन भगत ना होई। इसलिए गुरबाणी विच जिथे भी मन नू मारन प्रति विचार आउंदी है उसका मतलब यही है कि असी मन दे हर नीवे ख्याल, मन दे हर नीवे दृश्य ते भावना नू गुरु दे ज्ञान रूपी हथौड़े नाल सट्टा मारनिया। हाँ जी, असी मन दे हर नीवे ख्याल, हर नीवे दृश्य ते भावना नू गुरु दे ज्ञान रूपी हथौड़े नाल सट्टा मारनिया। इस तरह मन नू आशा तृष्णा वलों होड़ के निर्मल बनाउना है ते सेवा सिमरन लई उमा पैदा करके जीवन नू नवी आत्मक सेध देनी है अथवा पियोंद चाड़नी है। जत पारा धीरज सुनियार, एहरन मत वेद हथियार, शब्द सूजे ता मन स्यों लूजे, मनसा मार समावनिया। मन मरे तात मर जाए, बिन मन मुए कैसे हर पाए, ए मन मरे दारू जाने कोए, मन शब्द मरे बूझे जन सोए। तै छुटे सोई जो हर पजे, सब तजे विकारा, इस मन चंचल को केर कर सिमरे करतारा। एक गाखड़ी खेड, हाँ जी एक गाखड़ी खेड, गुर प्रसाद ते बख्शे होए गुरमुख प्यारियां दी संगत अथवा साध संगत विच आसान ते स्वादली हो जांदी है। एक गाखड़ी खेड, गुर प्रसाद ते बख्शे होए गुरमुख प्यारियां दी संगत अथवा साध संगत विच आसान ते स्वादली हो जांदी है ते छेती ही मन वस विच आ जांदा है। साध के संग न कतहूं तावै, साध संग अस्थित मन पावै, विश्राम पाए मिल साध संग तांते बौड़ न ताओ, साध संगत अर गुर की कृपा ते पकड़ो गढ़ को राजा। साध संगत मिल मन वस आया, साध संगत मिल मन वस आया। गुरबाणी विचार नंबर 60 शब्द पाग तीजा। गुरु रूप सात संगत जी गुरमुख प्यारे बाऊ जिया ने आप गुरबाणी अनुसार जीवन ज्यों के स्वास स्वास सिमरन करके गुरबाणी दे गुजे भेदा नू अपने जीवन विच कमाउंदे होए 132 अनुभवी लेख लिखे हैं। शब्द दे विषय ते 9 भाग लिखे हैं, सिर्फ तीजा भाग आप जी दे सन्मुख पढ़िया गया है। सो जिन्हां पैणा वीरां पैणा नू इन्हां अनुभवी लिखतां दी लोड़ महसूस होवे ਉਹ ਗੁਰਬਾਣੀ ਵਿਚਾਰ ਦੇ ਸਟਾਲ ਤੋਂ ਲੈ ਸਕਦੇ ਹਨ। ਪੰਜਾਬੀ ਅਤੇ ਹਿੰਦੀ ਵਿੱਚ 13 ਕਿਤਾਬਾਂ ਦੇ ਸੈੱਟ ਹਨ, 5 ਲਿਖਤਾਂ ਇੰਗਲਿਸ਼ ਵਿੱਚ ਵੀ ਅਵੇਲੇਬਲ ਹਨ। ਇਹ ਸਾਡਾ ਪ੍ਰੀਤ ਪ੍ਰੇਮ ਪਿਆਰ ਗੁਰਬਾਣੀ ਨਾਲ ਵਧਾਉਂਦੀਆਂ ਹਨ, ਸਾਨੂੰ ਸ਼ਬਦ ਗੁਰੂ ਨਾਲ ਜੋੜਦੀਆਂ ਹਨ, ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਲੜ ਲਾਉਂਦੀਆਂ ਹਨ। ਸੋ ਇਹਨਾਂ ਨੂੰ ਵਾਰ ਵਾਰ ਪੜ੍ਹੀਏ, ਆਪਣੇ ਜੀਵਨ ਨੂੰ ਸਹੀ ਆਤਮਕ ਸੇਧ ਦੇਈਏ, ਗੁਰਬਾਣੀ ਅਨੁਸਾਰ ਜੀਵਨ ਜਿਉਣ ਦੀ ਜਾਤ ਸਿੱਖੀ ਆਇਆ ਜੀਵਨ ਸਫਲਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।